ਵਰਤੋਂ ਅਤੇ ਉਚਾਰਨ ਬਾਣੀ ਵਿਚ ਸਪਸ਼ਟ ਹੈ। ਇੱਕ ਉਹ ਅੱਖਰ ਦੀ ਵਰਤੋਂ ਪੋਥੀ ਵਿਚ ਕੇਵਲ ਬਾਣੀ ਦੇ ਸ਼ੁਰੂ ਵਿਚ ਕੀਤੀ ਗਈ ਹੈ, ਜਿਸ ਤਰ੍ਹਾਂ ਇੱਕ ਉਹ ਸਤਿਗੁਰ ਪ੍ਰਸਾਦੇ, ਪਰ ਬਾਣੀ ਵਿਚ ਜਾਂ ਸ਼ਬਦਾਂ ਦੇ ਵਿਚ ਇੱਕ ਉਹ ਅੱਖਰ ਐਸ ਇਟ ਇਜ਼ ਸਾਰੀ ਪੋਥੀ ਵਿਚ ਕਿਤੇ ਵੀ ਨਹੀਂ ਲਿਖਿਆ ਹੋਇਆ,
ਸ਼ਬਦਾਂ ਦੇ ਅੰਦਰ
ਐਸ ਇਟ ਇਜ਼ ਕਿਥੇ ਨਹੀਂ ਲਿਖਿਆ ਹੋਇਆ, ਪਰ ਬਾਣੀ ਵਿਚ ਜਾਂ ਸ਼ਬਦਾਂ ਵਿਚ ਇੱਕ ਉਹ ਅੱਖਰ ਐਸ ਇਟ ਇਜ਼ ਸਾਰੀ ਪੋਥੀ ਵਿਚ ਕਿਤੇ ਵੀ ਨਹੀਂ ਲਿਖਿਆ ਹੋਇਆ। ਇੱਕ ਉਹ ਦਾ ਗਲਤ ਉਚਾਰਣ ਜਿਹੜਾ ਕਿ ਸਾਰੀ ਸਿੱਖੀ ਵਿਚ ਪ੍ਰਚਲਿਤ ਹੈ, ਉਹ ਕਿਥੋਂ ਆਇਆ? ਇਸ ਭੁਲੇਖੇ ਦਾ ਬੀਜ ਭਾਈ ਗੁਰਦਾਸ ਨੇ ਆਪਣੀ ਵਾਰ ਤੀਜੀ ਪੌੜੀ 15 ਵਿਚ ਬੀਜਿਆ ਹੋਇਆ ਹੈ, ਜਿਸ ਨੂੰ ਪੜ ਕੇ ਸਾਰੀ ਸਿੱਖੀ ਇਸ ਦਾ ਗਲਤ ਉਚਾਰਣ ਕਰੀ ਜਾ ਰਹੀ ਹੈ। ਭਾਈ ਗੁਰਦਾਸ ਨੇ ਇਸ ਵਾਰ ਚ ਲਿਖਿਆ ਹੈ, ਏਕਾ ਏਕੰਕਾਰ ਲਿਖੇ ਦਿਖਾ ਲਿਆ, ਊੜਾ ਓਂਕਾਰ ਪਾਸੇ ਬਹਾ ਲਿਆ।
ਫੇਰ ਪੜੋ ਜੀ।
ਏਕਾ ਏਕੰਕਾਰ ਲਿਖੇ ਦਿਖਾ ਲਿਆ, ਊੜਾ ਓਂਕਾਰ ਪਾਸੇ ਬਹਾ ਲਿਆ। ਦੂਜਾ ਭੁਲੇਖਾ ਇਹ ਹੈ ਕਿ ਪੋਥੀ ਵਿਚ ਜਿੱਥੇ ਵੀ ਇਕੋ ਜਾਂ ਏਕੋ ਅੱਖਰਾਂ ਵਿਚ ਲਿਖਿਆ ਹੋਇਆ, ਉਸ ਦਾ ਅਰਥ ਅਸੀਂ ਇੱਕ ਵਨ ਓਨਲੀ ਸਮਝੀ ਬੈਠੇ ਹਾਂ, ਜੋ ਕਿ ਗਲਤ ਹੈ। ਸਾਨੂੰ ਗੁਰੂ ਸਾਹਿਬਾਨ ਦੇ ਹੁਕਮਨਾਮਿਆਂ ਤੋਂ ਵੀ ਇਹ ਹੀ ਸੇਧ ਮਿਲਦੀ ਹੈ ਕਿ ਉਨ੍ਹਾਂ ਨੇ ਵੀ ਆਪਣੇ ਹੁਕਮਨਾਮਿਆਂ ਦੇ ਟਾਪ ਤੇ ਇੱਕ ਉਹ ਹੀ ਲਿਖਿਆ ਹੈ, ਕਿਤੇ ਵੀ ਇੱਕ ਓਂਕਾਰ ਨਹੀਂ ਲਿਖਿਆ। ਇਹ ਕਦੇ ਨਹੀਂ ਹੋ ਸਕਦਾ ਕਿ ਪੋਥੀ ਵਿਚ ਇੱਕ ਉਹ ਦੀ ਵਰਤੋਂ ਜਾਂ ਇਸ ਦੇ ਉਚਾਰਨ ਬਾਰੇ ਕੋਈ ਇਸ਼ਾਰਾ ਨਾ ਹੋਵੇ। ਬਾਣੀ ਵਿਚ ਇੱਕ ਉਹ ਨੂੰ ਏਕੋ ਤਥਾ ਇੱਕੋ ਅੱਖਰਾਂ ਵਿਚ ਬਹੁਤ ਜਗ੍ਹਾ ਤੇ ਲਿਖਿਆ ਹੋਇਆ ਹੈ। ਇੱਕ ਉਹ ਦਾ ਅਰਥ ਇਹ ਨਹੀਂ ਹੈ ਕਿ ਰੱਬ ਇੱਕ ਹੈ, ਕੇਵਲ ਇੱਕ ਲਿਖਣ ਦਾ ਅਰਥ ਹੈ ਰੱਬ ਇੱਕ ਹੈ। ਫਿਰ ਉਹ ਦਾ ਅਰਥ ਕੀ ਹੋਇਆ? ਇੱਕ ਉਹ ਦਾ ਠੀਕ ਅਰਥ ਹੈ ਰੱਬ ਇੱਕ ਹੈ ਅਤੇ ਉਹ ਸ਼ਬਦ ਤਥਾ
ਤੁਹਾਨੂੰ ਰੂਪ ਹੈ। ਫਿਰ ਪੜੋ।
ਇੱਕ ਉਹ ਦਾ ਠੀਕ ਅਰਥ ਹੈ ਰੱਬ ਇੱਕ ਹੈ ਅਤੇ ਉਹ ਸ਼ਬਦ ਤਥਾ ਧੁਨ
ਰੂਪ ਹੈ।
ਉਹ ਸ਼ਬਦ ਦੀ ਧੁਨ ਦਾ ਲਿਖਾਇਕ ਹੈ। ਇਸ ਦਾ ਉਚਾਰਣ ਇੱਕ ਓਂਕਾਰ ਨਾ ਕਰਕੇ ਇੱਕ ਉਹ ਹੀ ਕਰਨਾ ਚਾਹੀਦਾ ਹੈ। ਫਿਰ ਇੱਕ ਉਹ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੇ ਅਜੂਨੀ ਸਾਹਿਬੰਗ ਗੁਰਪ੍ਰਸਾਦੇ ਦਾ ਅਰਥ ਕੀ ਹੋਇਆ? ਇੱਕ ਦਾ ਅਰਥ ਹੈ ਰੱਬ ਇੱਕ ਹੈ, ਉਹ ਦਾ ਅਰਥ ਹੈ ਉਹ ਇੱਕ ਤਥਾ ਰੱਬ ਸ਼ਬਦ ਤਥਾ ਧੁਨ ਰੂਪ ਹੈ। ਸੱਤੇ ਦਾ ਅਰਥ ਹੈ ਸ਼ਬਦ ਤਥਾ ਧੁਨ ਹੀ ਧੁਨ ਦੀ ਹੋਂਦ ਸਦਾ ਹੀ ਹੈ। ਸ਼ਬਦ ਤਥਾ ਧੁਨ ਦੀ ਹੋਂਦ ਸਦਾ ਹੀ ਹੈ, ਸਦਾ ਸੱਤ ਰਹਿਣ ਵਾਲਾ ਸ਼ਬਦ ਤਥਾ ਧੁਨ ਹੀ ਹੈ। ਨਾਮ ਦਾ ਅਰਥ ਹੈ ਸ਼ਬਦ ਰੂਪੀ ਨਾਮ ਹੀ ਰੱਬ ਦਾ ਸੱਚਾ ਨਾਮ ਹੈ। ਕਰਤਾ ਜਗ ਦਾ ਕਰਤਾ ਸ਼ਬਦ ਤਥਾ ਧੁਨ ਹੀ ਹੈ।
ਫਿਰ ਪੜੋ।
ਕਰਤਾ ਜਗ ਦਾ ਕਰਤਾ ਸ਼ਬਦ ਤਥਾ ਧੁਨ ਹੀ ਹੈ। ਪੁਰਖ ਸ਼ਬਦ ਰੂਪੀ ਪੁਰਖ ਹੀ ਸੱਚਾ ਪੁਰਖ ਹੈ। ਸਾਰੀ ਸ੍ਰਿਸ਼ਟੀ ਦੇ ਜੀਵ ਜੰਤ ਜੀਵ ਰੂਪੀ ਇਸਤਰੀਆਂ ਹਨ, ਇੱਕੋ ਇੱਕ ਪੁਰਖ ਤਥਾ ਬਾਤਾਰ ਸ਼ਬਦ ਹੀ ਹੈ। ਗੁਰਮੁਖੇ ਕਾਇਆ
ਸ਼ਬਦ ਬਾਤਾਰ।
ਨਿਰਭਉ ਕੇਵਲ ਸੱਚਾ ਸ਼ਬਦ ਹੀ ਮਾਇਆ ਵਿਚ ਨਹੀਂ ਪਾਉਂਦਾ, ਸੱਚਾ ਸ਼ਬਦ ਹੀ ਮਾਇਆ ਤੋਂ ਰਹਿਤ ਹੈ। ਨਿਰਵੈਰ ਕੇਵਲ ਸੱਚਾ ਸ਼ਬਦ ਹੀ ਪੰਜਾਂ ਵੈਰੀਆਂ ਤਥਾ ਪੰਜਾਂ ਦੂਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਰਹਿਤ ਹੈ। ਅਕਾਲ ਸੱਚਾ ਸ਼ਬਦ ਹੀ ਅਮਰ ਹੈ, ਕਾਲ ਤੋਂ ਰਹਿਤ ਹੈ, ਕਿਸੇ ਟਾਈਮ ਦੀ ਬੰਦਿਸ਼ ਵਿਚ ਨਹੀਂ ਹੈ। ਮੂਰਤੇ ਸੱਚੇ ਸ਼ਬਦ ਦੀ ਮੂਰਤ ਸਦਾ ਹੀ ਰਹਿਣ ਵਾਲੀ ਹੈ, ਜਿਹੜੀ ਕਦੇ ਵੀ ਨਸ਼ਟ ਜਾਂ ਭ੍ਰਿਸ਼ਟ ਨਹੀਂ ਹੁੰਦੀ। ਅਜੂਨੀ ਸੱਚਾ ਸ਼ਬਦ ਹੀ ਜੂਨਾ ਤੋਂ ਰਹਿਤ ਹੈ। ਸਹਿਭੰਗ ਸੱਚਾ ਸ਼ਬਦ ਹੀ
ਸੈਲਫ ਡਿਜ਼ਾਈਨ ਹੈ।
ਗੁਰ ਸੱਚਾ ਸ਼ਬਦ ਹੀ ਗੁਰ ਹੈ, ਕੋਈ ਦੇਹ ਜਾਂ ਸਰੀਰ ਗੁਰ ਨਹੀਂ ਹੈ, ਸੱਚਾ ਸ਼ਬਦ ਹੀ ਗੁਰ ਹੈ। ਪ੍ਰਸਾਦੇ ਸੱਚਾ ਸ਼ਬਦ ਹੀ ਸਦਾ ਰਹਿਣ ਵਾਲਾ ਪ੍ਰਸਾਦ ਹੈ, ਜੋ ਕਦੇ ਵੀ ਨਹੀਂ ਨਿਖੁੱਟਦਾ ਅਤੇ ਨਾ ਹੀ ਇਹ ਪ੍ਰਸਾਦ ਨਸ਼ਟ ਹੁੰਦਾ ਹੈ, ਇਹ ਖਾਣ ਵਾਲਾ ਪ੍ਰਸਾਦ ਨਹੀਂ ਹੈ। ਇਸ ਤਰ੍ਹਾਂ ਇਹ ਸਪਸ਼ਟ ਹੋਇਆ ਕਿ ਇੱਕ ਉਹ ਦਾ ਉਚਾਰਣ ਇੱਕ ਓਂਕਾਰ ਨਹੀਂ ਹੈ, ਇਸ ਦਾ ਸਹੀ ਉਚਾਰਣ ਇੱਕ ਉਹ ਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਥਾਪ ਥਾਪਿਆ ਨਾ ਜਾਏ ਕੀਤਾ ਨਾ ਹੋ ਪਿਆ ਨਾ ਜਾ
ਆਪਦੀ ਪੌੜੀ ਹੈ ਜਿਹੜੇ ਛੋਟੇ ਹੁੰਦੇ ਆ ਮੇਰੀ ਮਾਂ ਮੇਰੇ ਵੱਡੇ ਭਰਾ ਦਾ ਨਾਂ ਸੀ ਨਿਰੰਜਣ ਤੇ ਉਹਨੂੰ ਸਲਾਉਂਦੀ ਹੁੰਦੀ ਸੀ ਤੇ ਮੈਂ ਪਰੇ ਖੇਡਦੇ ਖੇਡਦੇ ਨੇ ਕਹਿਣਾ ਮਾਂ ਤੂੰ ਇਹਨੂੰ ਨਿਰੰਜਣ ਨੂੰ ਕਿਉਂ ਸੁਣਾਉਂਦੀ ਹੈ ਮਹਾਰਾਜ ਤੇ ਕਿਹਾ ਆਪੇ ਆਪ ਨਿਰੰਜਣ ਆਪ ਨਿਰੰਜਣ ਅਡਵਿਤੀ ਗਿਆਨ ਨਹੀਂ ਸੀ ਉਸ ਵੇਲੇ ਬਹਿ ਕੇ ਤੂੰ ਇਹਨੂੰ ਕਿਉਂ ਇੰਨਾ ਟਾਈਮ ਜ਼ਾਇਆ ਕਰਨ ਦੀਆਂ ਮਹਾਰਾਜ ਤੇ ਲਿਖਿਆ ਆਪੇ ਆਪ ਨਿਰੰਜਨ ਆਪੇ ਆਪ ਨਿਰੰਜਨ ਇਹ ਨਿਰੰਜਨ ਅਕਾਲ ਪੁਰਖ ਹੈ ਉਹ ਥਾਪਿਆ ਨਹੀਂ ਜਾ ਸਕਦਾ ਥਾਪਿਆ ਨਾ ਜਾਏ ਕੀਤਾ ਜਿੰਨੇ ਸੇਵਿਆ ਤਿੰਨੇ ਪਾਇਆ ਮਾਂ ਤੇ ਨਾਨਕ ਗਾਵੀਏ ਐਸਤੇ ਅਕਾਲ ਪੁਰਖ ਨੂੰ ਕਦੀ ਅਸੀਂ ਗ੍ਰੰਥ ਨਹੀਂ ਮੰਨ ਸਕਦੇ ਪੀ ਇਹ ਦਸਾਂ ਪਾਤਸ਼ਾਹਾਂ ਦੀ ਜੋਤ ਜਾਏ ਜਾਗਦੀ ਜਾਏ ਗ੍ਰੰਥ ਸਾਡਾ ਗੁਰੂ ਹੈ ਅਸੀਂ ਜਪਦੀ ਇਸ ਲਾਈਨ ਨਾਲ ਕਾਟ ਕਰਦੇ ਹਾਂ ਜਿਹੜਾ ਗੁਰਸਿੱਖੀ ਨਾਲ ਇਹਨਾਂ ਜਿੱਦਾਂ ਹਿੰਦੂਆਂ ਨਾਲ ਆਪਣੀ ਮੂਰਤ ਥਾਪ ਕੇ ਮੰਦਰਾਂ ਚ ਰੱਖ ਦਿੱਤੀ ਸੀ ਔਰ ਉਹਦੀ ਬੁੱਤ ਪ੍ਰਸਤੀ ਕਰ ਰਹੇ ਨੇ ਸਾਨੂੰ ਸਾਰੀ ਸਿੱਖੀ ਨੂੰ ਇਹਨਾਂ ਨਾਲ ਹਿੰਦੂਆਂ ਹਿੰਦੂ ਬਣਾਤਾ ਪੁਜਾਰੀ ਟੋਲੇ ਨਾਲ ਔਰ ਸਾਨੂੰ ਗ੍ਰੰਥ ਦੀ ਪੂਜਾ ਕਰਾ ਕੇ ਇਹਨੂੰ ਸਮਝਣ ਨਹੀਂ ਦਿੱਤਾ 300 ਸਾਲ ਚ ਸਾਡਾ ਬ੍ਰੇਨ ਵਾਸ਼ ਆਊਟ ਕਰ ਦਿੱਤਾ ਉਹਨਾਂ ਨਾਲ ਮੰਦਰ ਬਣਾਏ ਵਿੱਚ ਮੂਰਤੀਆਂ ਰੱਖੀਆਂ ਸਾਡਿਆਂ ਨੇ ਗੁਰਦੁਆਰਾ ਬਣਾ ਕੇ ਵਿੱਚ ਇਹਨੂੰ ਥਾਪ ਦਿੱਤਾ ਪਰ ਮਹਾਰਾਜ ਕਹਿੰਦਾ ਥਾਪਿਆ ਨਾ ਕਦੇ ਬੜੇ ਬੜੇ ਇੰਟਲੈਕਚੁਅਲ ਜਦੋਂ ਆ ਰਜਨੀਸ਼ ਵਰਗੇ ਹਰਿਮੰਦਰ ਸਾਹਿਬ ਗਏ ਉਹ ਪੁਜਾਰੀਆਂ ਨੇ ਕਿਹਾ ਜੀ ਅੰਦਰ ਜਾਣ ਲੱਗੇ ਹੋ ਤੁਹਾਡਾ ਸਿਰ ਨੰਗਾ ਸਿਰ ਢੱਕ ਲਓ ਉਹ ਕਹਿੰਦਾ ਮੈਂ ਅੰਦਰ ਜਾਣ ਲੱਗਾ ਤੁਸੀਂ ਗੁਰੂ ਰਾਮਦਾਸ ਸਾਹਿਬ ਨੂੰ ਅੰਦਰ ਹੀ ਬੰਦ ਕੀਤਾ ਤੇ ਬਾਹਰ ਮੈਂ ਨੰਗੇ ਸੇਰੀ ਆ ਬਾਹਰ ਹੈ ਨੀ ਉਹ ਚੋਟ ਕਰ ਗਿਆ ਉਹ ਕਹਿੰਦਾ ਤੁਸੀਂ ਮੈਂ ਅੰਦਰ ਜਾਂਦਾ ਹੀ ਨਹੀਂ ਹੈ ਕਿਉਂਕਿ ਮੈਂ ਬਾਹਰ ਨੰਗੇ ਸਿਰ ਫਿਰਦਾ ਤੇ ਬਾਹਰ ਵੀ ਤੇ ਗੁਰੂ ਰਾਮਦਾਸ ਆਵੇ ਕਿ ਪੁਜਾਰੀਆਂ ਨੇ ਉੱਥੇ ਹੀ ਉਹਦੇ ਸਵਈਏ ਪੜ ਕੇ ਉਹਨੂੰ ਉੱਥੇ ਥਾਪਿਆ ਥਾਪਿਆ ਮਸਜਦ ਰੱਬ ਰਿਹਾਨੀ ਕਿਸੇ ਦੇ ਅੰਦਰ ਮਸਜਦ ਮੰਦਰ ਉਹ ਰੱਬ ਰਿਹਾਨੀ ਕਿਸੇ ਦੇ ਅੰਦਰ ਇਹਨਾਂ ਦੇ ਗੁਰਦੁਆਰੇ ਇਹਨਾਂ ਦੇ ਬੜੇ ਬੜੇ ਥਾਨਾਂ ਤੇ ਜਾਓ ਨਾ ਤੇ ਇਹ ਪੁਜਾਰੀ ਅੰਦਰ ਬਾਹਰ ਸਾਰੇ ਐਂ ਬੈਠੇ ਹੁੰਦੇ ਮੈਂ ਆ ਕਮਲਾ ਨਹਿਰੂ ਰਿਜ ਦੇ ਉੱਤੇ ਸੈਰ ਕਰਨ ਜਾਂਦਾ ਰੋਜ਼ ਉੱਥੇ ਰੋਜ਼ ਸਾਰੇ ਬਾਂਦਰ ਇੱਕ ਦੂਜੇ ਦੀਆਂ ਜੂਆਂ ਕੱਢਣ ਡਾਏ ਹੁੰਦੇ ਆ ਮਾਰ ਬਾਂਦਰ ਇੱਕ ਦੂਜੇ ਦੀ ਜੂਆਂ ਉੱਧਰ ਸਾਰਾ ਨਾ ਕੱਢ ਕੇ ਨੀ ਉਹ ਖਾਈ ਵੀ ਜਾਂਦੇ ਆ ਏਦਾਂ ਪੁਜਾਰੀ ਤੁਸੀਂ ਕਿਸੇ ਅੱਡਿਆਂ ਤੇ ਚਲੇ ਜਾਓ ਉੱਥੇ ਪੁਜਾਰੀ ਏਦਾਂ ਬਾਂਦਰਾਂ ਨੂੰ ਬੈਠੇ ਆਲੇ ਦੁਆਲੇ ਸਾਰੇ ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈ ਉਹ ਜੂਆਂ ਕੱਢਣ ਦਾ ਹੀ ਕੰਮ ਹੈ ਉਹਨਾਂ ਨੂੰ ਨਾ ਪਤਾ ਬਾਣੀ ਕੀ ਕਹਿੰਦੀ ਸਾਰਾ ਤੇ ਇਹ ਜਿੰਨੇ ਵੀ ਸਥਾਨ ਬਣ ਰਿਹਾ ਗੁਰੂ ਕਾਰ ਵੇਲੇ ਕੋਈ ਗੁਰਦੁਆਰਾ ਨਹੀਂ ਸੀ ਉਥੋਂ ਬਾਅਦ 300 ਸਾਲ ਚ ਸਾਰੀ ਚੀਜ਼ ਬਣੀ ਆ ਔਰ ਸਾਰੇ 300 ਸਾਲ ਮੈਂ ਨਹੀਂ ਹੁਣੇ ਹੁਣੇ ਜੇ ਦਿੱਲੀ ਦੇ ਸਾਰੇ ਗੁਰਦੁਆਰੇ ਬਘੇਲ ਸਿੰਘ ਆਣ ਕੇ ਬਣਾਏ ਇਹ ਜੂ ਜੂ ਗੁਰਦੁਆਰੇ ਵੱਧ ਜਾਂਦੇ ਆ ਆ ਮੈਂ ਕਦੀ ਲਾਈਨ ਲਿਖੀ ਸੀ ਕਾਲਜ ਵੇਲੇ ਗੁਰੂ ਦੁਆਰਾ ਮੰਦਰ ਮਸ ਏ ਗੁਰੂ ਦੁਆਰਾ ਆ ਮਸਜਿਦ ਮੰਦਰ ਰੱਬ ਰਿਹਾਨੀ ਕਿਸੇ ਉਹ ਮੈਂ ਕਿਹਾ ਮੇਰਾ ਬਾਬਾ ਤੇ ਕਹਿੰਦਾ ਮਨ ਮੰਦਰ ਤਨ ਘਾਟੀ ਪੀਰ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਾਹਰ ਜਨਮ
ਕਦੇ ਅੰਦਰ ਨਹੀਂ ਹੈ। ਥਾ ਪਿਆ ਨਾ ਜਾ ਜੀਤਾ ਨਾ ਹੋ
ਪਹਿਲਾਂ ਇਹਦਾ ਪੇਪਰ ਪੜ ਲਈਏ ਤਾਂ ਕਿ ਸਾਡਾ ਹੋਰ ਗਿਆਨ ਇਕੱਠਾ ਹੋ ਜਾਏ। ਅਸੀਂ ਜਾਣ ਬੁੱਝ ਕੇ ਅੱਜ ਦੀ ਸ਼ਬਦ ਚੌਂਕੀ ਸਾਰੀ ਗਿਆਨ ਤੇ ਲਾ ਰਹੇ ਹਾਂ ਤਾਂ ਕਿ ਘਰ ਬੈਠ ਕੇ ਇਸ ਟੇਪ ਰਾਹੀਂ ਬੜੇ ਰਹੱਸ ਲਾਓ ਔਰ ਨਾਲ ਨਾਲ ਪੋਥੀ ਖੋਲੋ ਔਰ ਨਾਲ ਨਾਲ ਦੇਖੋ ਵੀ ਇਹ ਗਿਆਨ ਮਹਾਰਾਜ ਕਿੱਡਾ ਉੱਚਾ ਦੇ ਰਹੇ ਹਨ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਸ਼ਬਦ ਖੋਜ ਨੰਬਰ 010/3। ਥਾਪਿਆ ਨਾ ਜਾਏ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨੇ ਸੇਵਿਆ ਤਿਨੇ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣਿਐ ਮਨੇ ਰੱਖੀਐ ਭਾਉ, ਦੁੱਖ ਪਰ ਹਰੇ ਸੁਖ ਕਰੇ ਲੈ ਜਾਏ, ਗੁਰਮੁਖੇ ਨਾਦੰ ਗੁਰਮੁਖੇ ਵੇਦੰ, ਗੁਰਮੁਖੇ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰੇ ਨਾ ਜਾਏ। ਸਿੱਖੀ ਦਾ ਗੁਰੂ ਕੌਣ ਹੈ? ਆਦੇ ਗੁਰੇ ਨਵੇਂ, ਜੁਗਾਦੇ ਗੁਰੇ ਨਵੇਂ, ਸਤੇ ਗੁਰੇ ਨਵੇਂ, ਸ੍ਰੀ ਗੁਰਦੇਵੇ ਨਵੇਂ। ਸਿੱਖੀ ਦਾ ਗੁਰੂ ਅਕਾਲ ਪੁਰਖ ਹੀ ਹੈ, ਉਹ ਹੀ ਸ੍ਰੀ ਗੁਰੂ ਸਾਹਿਬ। ਸਿੱਖੀ ਦਾ ਗੁਰੂ ਅਕਾਲ ਪੁਰਖ ਹੀ ਹੈ, ਉਹ ਹੀ ਸ੍ਰੀ ਗੁਰੂ ਸਾਹਿਬ। ਸਭ ਉਪਰੇ ਕਰੀ ਕਿਰਪਾ ਸਤ ਜੁਗੇ ਜਿਨੇ ਥਰੂ ਉਪਰੇ। ਸਤੇ ਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਵਿਨਾਸੀ ਪੁਰਖ ਹੈ, ਸਭ ਮੇਰੇ ਆਸਮ ਆਏ। ਅਕਾਲ ਪੁਰਖ ਥਾਪਿਆ ਨਹੀਂ ਜਾ ਸਕਦਾ ਅਤੇ ਨਾ ਹੀ ਅਸੀਂ ਸ੍ਰੀ ਗੁਰੂ ਸਾਹਿਬ ਬਾਣੀ ਦੀ ਤੁਕ ਵਿਚ ਗ੍ਰੰਥ ਲਫ਼ਜ਼ ਪਾ ਸਕਦੇ ਹਾਂ। ਅਕਾਲ ਪੁਰਖ ਥਾਪਿਆ ਨਹੀਂ ਜਾ ਸਕਦਾ ਅਤੇ ਨਾ ਹੀ ਅਸੀਂ ਸ੍ਰੀ ਗੁਰੂ ਸਾਹਿਬ ਬਾਣੀ ਦੀ ਤੁਕ ਵਿਚ ਗ੍ਰੰਥ ਲਫ਼ਜ਼ ਪਾ ਸਕਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਥਾਪਣਾ ਜਾਂ ਪ੍ਰਕਾਸ਼ ਕਰਨਾ ਅਤੇ ਇਸ ਦੀ ਪੂਜਾ ਕਰਨੀ ਅਕਾਲ ਪੁਰਖ ਦੇ ਹੁਕਮ ਤੋਂ ਉਲਟ ਹੈ, ਕਿਉਂਕਿ ਸਾਨੂੰ ਹੁਕਮ ਹੈ ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜ ਨਾ ਹੋਏ। ਪੂਜਾ ਕਿੱਥੇ ਹੋਣੀ ਹੈ? ਘੱਟ ਅੰਤਰੇ ਪੂਜਾ ਹੋਏ। ਹੋਰ ਕਿਸੇ ਚੀਜ਼ ਦੀ ਪੂਜਾ ਅਗਰ ਅਸੀਂ ਕਰਦੇ ਹਾਂ ਤਾਂ ਕੀ ਹੋਏਗਾ? ਨਿਰਜੀਓ ਪੂਜੇ ਮਣਾ ਸਰੇਵੇ, ਸਭ ਬਿਰਥੀ ਕਾਲ ਗਵਾਵੇ। ਇਸ ਕਰਕੇ ਸਿਵਾਏ ਇੱਕ ਅਕਾਲ ਪੁਰਖ ਦੀ ਪੂਜਾ ਤੋਂ ਬਗੈਰ ਸਿੱਖੀ ਵਿਚ ਹੋਰ ਕਿਸੇ ਗ੍ਰੰਥ ਜਾਂ ਗੁਰਦੁਆਰੇ ਦੀ ਪੂਜਾ, ਕਿਸੇ ਦੇਹ ਤਾਰੀਖ ਗੁਰੂ ਦੀ ਪੂਜਾ ਪ੍ਰਵਾਨ ਨਹੀਂ ਹੈ। ਇਨ੍ਹਾਂ ਦੀ ਪੂਜਾ ਆਨ ਪੂਜਾ ਹੈ। ਹਿੰਦੂ ਆਪਣੇ ਮੰਦਰਾਂ ਵਿਚ ਮੂਰਤੀ ਥਾਪ ਕੇ ਉਸ ਭਗਵਾਨ ਦੀ ਪੂਜਾ ਕਰਦੇ ਹਨ, ਪਰ ਉਹ ਥਾਪਿਆ ਨਹੀਂ ਜਾ ਸਕਦਾ। ਸਿੱਖਾਂ ਨੇ ਹਿੰਦੂਆਂ ਦੀ ਨਕਲ ਕਰਕੇ ਮੰਦਿਰ ਦੀ ਜਗ੍ਹਾ ਗੁਰਦੁਆਰੇ ਬਣਾਏ ਅਤੇ ਉਸ ਵਿਚ ਮੂਰਤੀ ਦੀ ਜਗ੍ਹਾ ਗ੍ਰੰਥ ਥਾਪ ਕੇ ਇਹ ਸਾਬਿਤ ਕਰਤਾ ਕਿ ਅਸੀਂ ਹਿੰਦੂਆਂ ਤੋਂ ਘੱਟ ਨਹੀਂ ਹਾਂ ਅਤੇ ਬਹੁਤ ਬੁੱਤ ਪ੍ਰਸਤੀ ਵਿਚ ਅਸੀਂ ਤੁਹਾਡੇ ਤੋਂ 4 ਕਦਮ ਅੱਗੇ ਹੀ ਹਾਂ। ਅਸੀਂ ਹਿੰਦੂਆਂ ਤੋਂ ਘੱਟ ਨਹੀਂ ਹਾਂ ਅਤੇ ਬੁੱਤ ਪ੍ਰਸਤੀ ਵਿਚ ਅਸੀਂ ਤੁਹਾਡੇ ਤੋਂ 4 ਕਦਮ ਅੱਗੇ ਹੀ ਹਾਂ, ਕਿਉਂਕਿ ਅੱਜ ਕੱਲ ਦੇ ਸਿੱਖ ਕਿਸੇ ਕੰਮ ਵਿਚ ਕਿਸੇ ਤੋਂ ਪਿੱਛੇ ਨਹੀਂ ਰਹਿ ਸਕਦੇ। ਨਾ ਹੀ ਅਕਾਲ ਪੁਰਖ ਨੂੰ ਥਾਪਿਆ ਜਾ ਸਕਦਾ ਹੈ ਔਰ ਨਾ ਹੀ ਕਰਮ ਕਾਂਡ ਕਰਕੇ ਉਹ ਮਿਲ ਸਕਦਾ ਹੈ। ਆਪੇ ਆਪੇ ਨਿਰੰਜਨ ਸੋਏ, ਉਹ ਆਪਣੇ ਆਪ ਹੀ ਹੈ ਅਤੇ ਮਾਇਆ ਤੋਂ ਰਹਿਤ ਹੈ। ਜਿਵੇਂ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤੇ ਸਾਜੀਐ ਕਰਿਆਸਨ ਡਿੱਠਾ ਡਿੱਠੋ ਚਾਓ। ਜਿਨੇ ਸੇਵਿਆ ਤਿਨੇ ਪਾਇਆ ਮਾਨ, ਸਾਡੀ ਸੇਵਾ ਕੀ ਹੈ? ਉਸਦਾ ਨਾਮ ਜਪਣਾ। ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਕਾ ਨਾਮ, ਗੁਰੂਮੁਖੇ ਸੇਵਾ ਘਾਲ ਜਿਨੇ ਘਾਲੀ, ਤਿਸ ਘੜੀਐ ਸ਼ਬਦ ਸੱਚੀ ਟਕਸਾਲੀ। ਜਿਸਨੇ ਵੀ ਇਸ ਤਰ੍ਹਾਂ ਅਕਾਲ ਪੁਰਖ ਦੀ ਸੇਵਾ ਕੀਤੀ, ਉਹ ਹੀ ਉਸਦੀ ਦਰਗਾਹ ਵਿਚ ਮਾਨ ਇੱਜ਼ਤ ਪਾ ਸਕਦਾ ਹੈ। ਨਾਨਕ ਗਾਵੀਐ ਗੁਣੀ ਨਿਧਾਨ, ਤੂੰ ਇਸ ਗੁਣਾਂ ਦੇ ਨਿਧਾਨ ਅਕਾਲ ਪੁਰਖ ਨੂੰ ਗਾਈ ਜਾ। ਸਿੱਖੀ ਵਿਚ ਗਾਉਣਾ ਕੇਵਲ ਨਾਮ ਜਪਣਾ ਹੀ ਹੈ। ਸਿੱਖੀ ਵਿਚ ਗਾਉਣਾ ਕੇਵਲ ਨਾਮ ਜਪਣਾ ਹੀ ਹੈ। ਗਾਵੀਐ ਸੁਣੀਐ ਮਨੇ ਰੱਖੀਐ ਪਾਓ, ਇੱਥੇ ਗਾਉਣਾ ਨਾਮ ਦਾ ਹੀ ਹੈ। ਅਨਦਿਨ ਗਾਵੈ ਇੱਕੋ ਨਾਮ, ਸੁਣਨਾ ਵੀ ਨਾਮ ਦਾ ਹੀ ਹੈ। ਸਰਵਣੀ ਸੁਣੀਐ ਰਸਨਾ ਗਾਈਐ, ਹਿਰਦੇ ਧਿਆਈਐ ਸੋਈ। ਤੂੰ ਮਨ ਵਿਚ ਪਿਆਰ ਰੱਖ ਕੇ ਉਸ ਪ੍ਰਭੂ ਦਾ ਨਾਮ ਜਪ ਅਤੇ ਉਸ ਨੂੰ ਕੰਨਾਂ ਨਾਲ ਸੁਣ। ਇੱਥੇ ਗੁਰੂ ਸਾਹਿਬ ਸਿੱਖਾਂ ਨੂੰ ਨਾਮ ਜਪਣ ਦੀ ਵਿਧੀ ਅਤੇ ਗੁਰਮੁਖ ਸਿਸਟਮ ਸਮਝਾ ਗਏ। ਇੱਕੇ ਆਖੈ ਸ਼ਬਦ ਭਾਖੈ ਅਰਧ ਉਰਧ ਦਿਨ ਰਾਤੇ, ਗੁਰਮੁਖੇ ਭਗਤੇ ਕਰੋ ਸਦ ਪ੍ਰਾਣੀ, ਦੁੱਖ ਪਰ ਹਰੇ ਸੁਖ ਕਰੇ ਲੈ ਜਾਏ। ਇਸ ਤਰੀਕੇ ਨਾਲ ਤੂੰ ਆਪਣੇ ਦੁੱਖਾਂ ਨੂੰ ਦੂਰ ਕਰਕੇ ਆਪਣੇ ਹਿਰਦੇ ਵਿਚ ਸੁਖ ਵਸਾ ਲਏਗਾ। ਗੁਰਮੁਖੇ ਨਾਦੰ ਗੁਰਮੁਖੇ ਵੇਦੰ ਗੁਰਮੁਖੇ ਰਿਹਾ ਸਮਾਈ। गावीए सुनिए मने रखिए पाओ इस गुरमुख सिस्टम दे नाल तू नाम जप के अपने अंदर ही नाद वजदे सुन सकता है ओही शब्द सूरत दी खेड है इसी गुरमुख सिस्टम दे नाल तैनू ब्रह्म ज्ञान समझ आना शुरू हो जाएगा अते गुरमुख सिस्टम दे नाल तू उस विच ही समाया रहेगा गुर ईसर गुर गोरख ब्रह्मा गुर पार्वती माई इस गुरमुख सिस्टम तो बार सब माया ही माया है इस तुक विच माई दा अर्थ माया है माया दे जाल विच फसे लोग इना देवी देवत्यां नू गुर यानी अकाल पुरख समझ रहे हन अते इना दियां मूर्तियां मंदरां विच थाप के भगवान समझ के पूजी जा रहे हन देवी देवत्यां दी पूजा अकाल पुरख दी पूजा नहीं है उस अकाल पुरख दी पूजा उसका नाम जपना ही है जिवें गुर सत्य गुर पार ब्रह्म करे पूजो नित सेवो दिनस सब रहनी जे हो जाना आखा नाही कहना कथन ना जाई जे मैं किछ जानदा होवा ता आखा पर कुछ भी नहीं कथिया जा सकदा जिवें गूंगा मिठाई दा स्वाद नहीं दस सकदा गुरा एक देह बुझाई अकाल पुरख ने एक चीज बचन नाम शब्द सच गुरमंत्र दे के बुझा दिता कि इस नु तू जपी जा एक एक चीज मुझे दे अवर जहर चीज ना पाया सब ना जिया का एक दाता सो मैं विसरे ना जाई अकाल पुरख ही सब जिया दा दाता है उस नु मैं कदी भुलावा ना अते सदा उस नु नाम जप जप के उस नु याद रखा जिवें आखा जीवा विसरे मरे जाओ एक आख है शब्द पाक है अर्द उर्द दिन रात वाहिगुरु जी का खालसा वाहिगुरु जी
एक माई जुग देवे ए तिन्ने चेले परवान एक माई जुग देवे तिन्ने चेले परवान एक संसारी ਉਥੀ ਪੰਨਾ ਸੱਤ ਪਹਿਲੀ ਸੈਂਚੀ ਸੱਤ ਪੇਜ ਕੱਢ ਕੇ ਤੇ ਟੋਪ ਤੇ ਦੇਖੋ ਇਹ ਬੜੀ ਅਜੀਬ ਚੀਜ਼ ਹੈ ਜਿਹਦਾ ਭਾਵ ਅਰਥ ਜੇ ਕਿਤੇ ਸਿੱਖ ਨੂੰ ਖੁੱਲ ਗਿਆ ਉਹ ਸਦਾ ਲਈ ਹਿੰਦੂਇਜ਼ਮ ਤੋਂ ਪਰੇ ਹੋ ਜਾਊ ਔਰ ਨਰੋਲ ਗੁਰੂ ਦੇ ਗਿਆਨ ਨੂੰ ਜੱਫੀ ਮਾਰੇਗਾ ਇਹ ਐਸੀ ਹੈ ਜਿਹਦੇ ਅਰਥ ਅੱਜ ਸਿਧਰ ਸਾਰੇ ਹਿੰਦੂ ਮਤ ਲਾਈ ਜਾਂਦੇ ਨੇ ਇਸ ਕਰਕੇ ਅੱਜ ਅਸੀਂ ਉਹਦੇ ਤੇ ਪੇਪਰ ਪੜ੍ਹਦੇ ਹਾਂ ਵੀ ਇਹ ਤਿੰਨ ਚੇਲੇ ਕਿਹੜੇ ਹੈ ਬ੍ਰਹਮਾ ਵਿਸ਼ਨ ਮਹੇਸ਼ ਜਾਂ ਕਿ ਭਗਤਾਂ ਨੂੰ ਚੇਲੇ ਕਿਹਾ ਹੈ ਹੋਰ ਦੁਨੀਆਂ ਮਾਇਆ ਚ ਜਿਹੜੀ ਫਸੀ ਪਈ ਹੈ ਉਹ ਰੱਬ ਨੂੰ ਨਹੀਂ ਦੇਖ ਸਕਦੀ ਭਗਤ ਹੀ ਦੇਖ ਸਕਦੇ ਹੈ ਇਹ ਇਸ ਕਰਕੇ ਇਹਦੇ ਬੜੇ ਅਜੀਬ ਸਿੱਧੇ ਅਰਥ ਨੇ ਜਿਹਦੇ ਅਰਥ ਸਾਨੂੰ ਅੱਜ ਸਿੱਧਾ ਹਿੰਦੂ ਬਣਾ ਤਾ ਵੀ ਇੱਕ ਬ੍ਰਹਮਾ ਵਿਸ਼ਨ ਮਹੇਸ਼ ਥਾਪਿਆ ਇੱਕ ਭੰਡਾਰੀ ਇੱਕ ਸੰਸਾਰੀ ਇੱਕ ਲਾਜ ਦੀਵਾਨ ਤੇ ਜਦਾ ਇੱਕ ਦੇ ਕੱਕੇ ਨੂੰ ਦੇਖੋ ਔਂਕੜ ਹੈ ਤੇ ਔਂਕੜ ਕਾਹਦਾ ਲਖਾਇਕ ਹੈ ਉਹ ਹੈ ਸ਼ਬਦ ਦਾ ਲਖਾਇਕ ਸਭ ਨੇ ਸ਼ਬਦ ਹੀ ਕੰਮ ਕਰ ਰਿਹਾ ਹੈ ਇਸ ਕਰਕੇ ਚੇਲੇ ਬ੍ਰਹਮਾ ਵਿਸ਼ਨ ਮਹੇਸ਼ ਨਹੀਂ ਹੈ ਉਹ ਅਸੀਂ ਹੁਣੇ ਖੋਜ ਸ਼ਬਦ ਕਰਾਂਗੇ ਉਹਨੇ ਉਹਦੇ ਭਗਤ ਪਿਆਰੇ ਇਸ ਕਰਕੇ ਅੱਜ ਅਸੀਂ ਅਗਲਾ ਪੇਪਰ ਪੜ੍ਹਦੇ ਹਾਂ ਏਕਾ ਮਾਈ ਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਖੋਜ ਨੰਬਰ 009/2 ਏਕਾ ਮਾਈ ਏਕਾ ਦਾ ਅਰਥ ਹੈ ਅਕਾਲ ਪੁਰਖ ਸੂਖਮ ਨਿਰਗੁਣ ਨਿਰੰਕਾਰ ਮਾਈ ਦਾ ਅਰਥ ਹੈ ਮਾਇਆ ਅਸਥੂਲ ਸਰਗੁਣ ਆਕਾਰ ਏਕਾ ਮਾਈ ਜੁਗਤੇ ਵਿਆਈ ਤਿੰਨੇ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੇ ਚਲਾਵੈ ਜਿਵ ਹੋਵੇ ਫੁਰਮਾਨ ਉਹ ਵੇਖੈ ਉਹਨਾਂ ਨਦਰੇ ਨਾ ਆਵੈ ਬਹੁਤਾ ਹੈ ਵਡਿਆਣ ਆਦੇਸ਼ ਤਿਸੇ ਆਦੇਸ਼ ਆਦੇ ਅਨਿਲ ਅਨਾਦੇ ਅਨਾਹਤੇ ਜੁਗ ਜੁਗ ਏਕੋ ਵੇਸ ਅੰਕ ਨੰਬਰ 30 ਇਸ ਅੰਕ ਵਿਚ ਕਈ ਅੱਖਰ ਐਸੇ ਹਨ ਜਿਨ੍ਹਾਂ ਦੇ ਅੱਜ ਤੱਕ ਗਲਤ ਅਰਥ ਹੋ ਰਹੇ ਹਨ ਜਿਵੇਂ ਏਕਾ ਅਤੇ ਮਾਈ ਇਸ ਦਾ ਅਰਥ ਸਾਨੂੰ ਦੱਸਿਆ ਗਿਆ ਹੈ ਇਕੱਲੀ ਮਾਇਆ ਜੋ ਕਿ ਗਲਤ ਪ੍ਰਤੀਤ ਹੁੰਦਾ ਹੈ ਏਕਾ ਦਾ ਅਰਥ ਹੈ ਅਕਾਲ ਪੁਰਖ ਸੁਖਮ ਨਿਰਗੁਣ ਨਿਰੰਕਾਰ ਮਾਈ ਦਾ ਅਰਥ ਹੈ ਮਾਇਆ ਅਸਥੂਲ ਸਰਗੁਣ ਆਕਾਰ ਅੱਗੇ ਲਿਖਿਆ ਹੈ ਜੁਗਤੇ ਇਸ ਦਾ ਅਰਥ ਹੈ ਜਗ ਤੇ ਸੰਸਾਰ ਤੇ, ਨਾ ਕਿ ਕਿਸੇ ਜੁਗਤ ਦੇ ਨਾਲ।
ਫਿਰ ਪੜੋ ਜੀ।
ਅੱਗੇ ਲਿਖਿਆ ਹੈ ਜੁਗ ਤੇ, ਇਸ ਦਾ ਅਰਥ ਹੈ ਜੁਗ ਤੇ ਸੰਸਾਰ ਤੇ, ਨਾ ਕਿ
ਕਿਸੇ ਜੁਗਤ ਦੇ ਨਾਲ।
ਅੱਗੇ ਲਿਖਿਆ ਹੈ ਵਿਆਹੀ, ਇਸ ਦਾ ਅਰਥ ਹੈ ਵਿਆਪਣਾ, ਨਾ ਕਿ ਪ੍ਰਸੂਤ ਹੋਣਾ ਜਾਂ ਜੰਮਣਾ ਪੈਦਾ ਕਰਨਾ। ਅੱਗੇ ਲਿਖਿਆ ਹੈ ਤਿਨੇ, ਜਿਸ ਦਾ ਅਰਥ ਹੈ ਉਸ ਦੇ, ਅਕਾਲ ਪੁਰਖ ਦੇ, ਨਾ ਕਿ ਤੀਨ ਥ੍ਰੀ। ਪੋਥੀ ਵਿੱਚ ਜਿੱਥੇ ਵੀ ਇਸ ਦਾ ਅਰਥ ਤੀਨ ਥ੍ਰੀ ਨਾਲ ਹੈ, ਉੱਥੇ ਸਦਾ ਹੀ ਤੱਤੇ ਨਾਲ ਬਿਹਾਰੀ ਲਿਖਿਆ ਹੋਇਆ ਹੈ, ਇੱਥੇ ਤੱਤੇ ਨਾਲ ਸਿਹਾਰੀ ਹੈ। ਅੱਗੇ ਲਿਖਿਆ ਹੈ ਚੇਲੇ, ਇਸ ਦਾ ਅਰਥ ਹੈ ਭਗਤ ਤਥਾ ਸੇਵਕ, ਨਾ ਕਿ ਬ੍ਰਹਮਾ ਵਿਸ਼ਨ ਮਹੇਸ਼। ਇਸ ਪੂਰੀ ਤੁਕ ਦਾ ਅਰਥ ਇਹ ਨਿਕਲਿਆ, ਅਕਾਲ ਪੁਰਖ ਅਤੇ ਉਸ ਦੀ ਬਣਾਈ ਹੋਈ ਮਾਇਆ ਇਸ ਸੰਸਾਰ ਤੇ ਯੁਗ ਤੇ ਇਕੱਠੇ ਹੀ ਵਿਆਪ ਰਹੇ ਹਨ, ਪਰ ਉਸ ਦੇ ਭਗਤ ਸੇਵਕ ਜੋ ਉਸ ਅਕਾਲ ਪੁਰਖ ਦਾ ਨਾਮ ਜਪਦੇ ਹਨ, ਉਹ ਹੀ ਉੱਥੇ ਪ੍ਰਮਾਣ ਹੁੰਦੇ ਹਨ। ਅਗਲੀ ਤੁਕ ਹੈ ਇੱਕ ਸੰਸਾਰੀ ਤੋਂ ਸ਼ੁਰੂ ਹੁੰਦੀ ਹੈ, ਜਿਸ ਦਾ ਅਰਥ ਹੈ ਉਹ ਅਕਾਲ ਪੁਰਖ ਆਪ ਹੀ ਇਸ ਸੰਸਾਰ ਨੂੰ ਚਲਾ ਰਿਹਾ ਹੈ। ਅੱਗੇ ਲਿਖਿਆ ਹੈ ਇੱਕ ਭੰਡਾਰੀ, ਉਹ ਆਪ ਹੀ ਆਪਣੇ ਭੰਡਾਰਾਂ ਚੋਂ ਦਾਤਾਂ ਦੇਣ ਵਾਲਾ ਹੈ। ਅੱਗੇ ਲਿਖਿਆ ਹੈ ਇੱਕ ਲਾਏ ਦੀ ਬਾਣ, ਇਸ ਦਾ ਅਰਥ ਹੈ ਉਹ ਆਪ ਹੀ ਇਨਸਾਫ ਕਰਨ ਵਾਲਾ ਹੈ। ਇਸ ਤੁਕ ਦਾ ਇਹ ਅਰਥ ਕਦੇ ਨਹੀਂ ਹੋ ਸਕਦਾ ਕਿ ਇੱਕ ਬ੍ਰਹਮਾ ਹੈ, ਇੱਕ ਵਿਸ਼ਨੂੰ ਹੈ, ਇੱਕ ਮਹੇਸ਼ ਹੈ। ਇਸ ਤੁਕ ਵਿੱਚ ਤੀਨ ਵਾਰੀ ਇੱਕ ਅੱਖਰ ਆਇਆ ਹੈ ਅਤੇ ਤਿੰਨੋ ਜਗ੍ਹਾ ਇੱਕ ਦੇ ਕੱਕੇ ਨੂੰ ਓਂਕੜ ਹੈ। ਜਿਸ ਜਿਵ ਤਿਸ ਭਾਵੈ ਤਿਵੇ ਚਲਾਵੈ, ਜਿਵ ਹੋਵੇ ਫੁਰਮਾਨ। ਇਸ ਦੁੱਖ ਦਾ ਅਰਥ ਹੈ ਜਿਸ ਤਰ੍ਹਾਂ ਉਸਨੂੰ ਚੰਗਾ ਲੱਗਦਾ ਹੈ ਉਹ ਆਪਣੇ ਹੁਕਮ ਵਿੱਚ ਇਸ ਸੰਸਾਰ ਨੂੰ ਚਲਾ ਰਿਹਾ ਹੈ। ਉਹ ਵੇਖੈ ਉਹਨਾਂ ਨਦਰੇ ਨਾ ਆਵੈ। ਇਸ ਤੁਕ ਵਿੱਚ ਉਹ ਅਰਥ ਹੈ ਉਸ ਦੇ ਭਗਤ ਸੇਵਕ ਜਿਹੜੇ ਨਾਮ ਜਪ ਕੇ ਉਸ ਅਕਾਲ ਪੁਰਖ ਦੀ ਭਗਤੀ ਅਤੇ ਸੇਵਾ ਕਰਦੇ ਹਨ। ਇੱਥੇ ਉਹ ਅਰਥ ਅਕਾਲ ਪੁਰਖ ਵੱਲ ਨਹੀਂ ਹੈ, ਬਲਕਿ ਭਗਤਾਂ ਤਥਾ ਸੇਵਕਾਂ ਵੱਲ ਹੈ। ਉਹਨਾਂ ਦਾ ਅਰਥ ਹੈ ਮਾਇਆ ਵਿੱਚ ਫਸੇ ਸੰਸਾਰ ਦੇ ਲੋਕ। ਇਸ ਤਰ੍ਹਾਂ ਇਸ ਤੁਕ ਦਾ ਅਰਥ ਹੋਇਆ ਅਕਾਲ ਪੁਰਖ ਨੂੰ ਉਸਦੇ ਭਗਤ ਸੇਵਕ ਜਿਹੜੇ ਨਾਮ ਜਪਦੇ ਹਨ ਉਹ ਹੀ ਉਸਨੂੰ ਵੇਖ ਸਕਦੇ ਹਨ, ਮਾਇਆ ਵਿੱਚ ਫਸੇ ਸੰਸਾਰ ਦੇ ਲੋਕਾਂ ਨੂੰ ਰੱਬ ਨਜ਼ਰ ਨਹੀਂ ਆ ਸਕਦਾ। ਇਸ ਦਾ ਅਰਥ ਗਲਤ ਕੀਤਾ ਜਾਂਦਾ ਹੈ ਕਿ ਰੱਬ ਬ੍ਰਹਮਾ ਵਿਸ਼ਨ ਮਹੇਸ਼ ਨੂੰ ਦੇਖ ਰਿਹਾ ਹੈ, ਪਰ ਇਹਨਾਂ ਤਿੰਨਾਂ ਨੂੰ ਉਹ ਨਜ਼ਰ ਨਹੀਂ ਆਉਂਦਾ। ਬਹੁਤਾ ਇਹ ਵਡਿਆਣ, ਇਸ ਦਾ ਅਰਥ ਹੈ ਉਸ ਅਕਾਲ ਪੁਰਖ ਦਾ ਇਹ ਬਹੁਤ ਵੱਡਾ ਅਸਚਰਜ ਕੋਤਕ ਹੈ। ਆਦੇਸ਼ ਦਿਸੇ ਆਦੇਸ਼ ਸਦਾ ਉਸ ਅਕਾਲ ਪੁਰਖ ਨੂੰ ਨਮਸਕਾਰ ਹੈ ਜਿਹੜਾ ਮੁੱਢ ਤੋਂ ਹੈ, ਪਵਿੱਤਰ ਹੈ, ਨਾਸ਼ ਰਹਿਤ ਹੈ ਅਤੇ ਯੁਗ ਯੁਗ ਤੋਂ ਸ਼ਬਦ ਏਕੋ ਰੂਪ ਹੀ ਹੈ। ਇਹ ਹੀ ਉਸਦਾ ਨਿਯਮ ਡਿਸਪਲਿਨ ਹੈ। ਆਗੇ ਆਦੇ ਨੀਲ ਅਨਾਦ ਅਨਾਹ ਤੇ ਜੁਗ ਜੁਗ ਏਕੋ ਵੇਜ। ਹੁਣ ਤੁਸੀਂ ਆਪ ਸੋਚ ਸਕਦੇ ਹੋ ਕਿ ਇਸ ਪੂਰੇ ਅੰਕ ਦੇ ਕਿਤਨੇ ਡੂੰਘੇ ਅਰਥ ਹਨ, ਪਰ ਸਾਨੂੰ ਕੁਛ ਹੋਰ ਅਰਥ ਦੱਸ ਕੇ ਗਲਤ ਰਸਤੇ ਤੇ ਪਾਇਆ ਹੋਇਆ ਹੈ। ਨਾਮ ਜਪਣ ਦੇ ਰਸਤੇ ਤੇ ਸਾਨੂੰ ਜਾਣ ਹੀ ਨਹੀਂ ਦਿੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤਿੰਨ ਚੇਲੇ ਪਰਵਾਨ, ਤਿੰਨ ਚੇਲੇ ਪਰਵਾਨ, ਤਿੰਨ ਚੇਲੇ ਪਰਵਾਨ, ਤੇਰੇ ਭਗਤ ਪਿਆਰੇ ਤੇਰੇ ਭਗਤ ਪਿਆਰੇ ਰਾਮ, ਤੇਰੇ ਭਗਤ ਤੇਰੇ ਭਗਤ ਪਿਆਰੇ ਰਾਮ, ਤੂੰ ਭਗਤਾਂ ਕੇ ਵਸ, ਤੂੰ ਭਗਤਾਂ ਕੇ ਵਸ, ਭਗਤਾਂ ਤਾਨ ਤੇਰਾ, ਭਗਤਾਂ ਤਾਨ ਤੇਰਾ, ਬਸ ਤੂੰ ਭਗਤਾਂ ਕੇ ਵਸ, ਭਗਤਾਂ ਤਾਨ ਤੇਰਾ, ਭਗਤਾਂ ਤਾਨ ਤੇਰਾ।
ਸੋ ਚੇਲੇ ਭਗਤ ਹੋਏ ਨਾ ਕਿ ਬ੍ਰਹਮਾ ਵਿਸ਼ਨ ਮਹੇਸ਼ ਦੇਵਤੇ ਘਸੋੜ ਸਿੱਟੇ ਸਾਡੇ ਤੇ, ਸਾਡਾ ਬ੍ਰੇਨ ਵਾਸ਼ ਆਊਟ ਕਰ ਦਿੱਤਾ ਸਾਰੀ ਸਿੱਖੀ ਦਾ, ਇਹਨੇ ਟੀਕੇ ਕਾਰਾ ਨਾ। ਇਹ ਗੁਰੂ ਕਾਰ ਵੇਲੇ ਕੋਈ ਟੀਕਾ ਨਹੀਂ ਸੀ, ਜਦੋਂ ਸਿੱਧੇ ਹੀ ਲੋਕ ਨਾਮ ਜਪ ਕੇ ਇਸ ਦੇ ਰਾਹ ਚ ਪਹੁੰਚਦੇ ਸੀ, ਪਰ ਇਹਨਾਂ ਟੀਕੇ ਵਾਲਿਆਂ ਨਾ ਸਾਡੇ ਦਿਮਾਗ ਐਸੇ ਪੜਤੇ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ ਤਿੰਨ ਚੇਲੇ ਜੀ ਉਹ ਬਰਮਾ ਵਿਸ਼ਨੋ ਉਹਨਾਂ ਨੂੰ ਇਹ ਪੋਰਟਫੋਲੀਓ ਮਿਲੇ ਹੈ ਵੀ ਇੱਕ ਸਾਰਾ ਮਤਲਬ ਉਹਨਾਂ ਦੇ ਜਿੰਮੇ ਹੈ ਅੱਜ ਅਸੀਂ ਤਿੰਨੇ ਦਾ ਭੇਦ ਖੋਲਦੇ ਹਾਂ ਜਿਹੜਾ ਕਿ ਐਡਾ ਵੱਡਾ ਭੇਦ ਹੈ ਇਹ ਤਿੰਨੇ ਜਿੱਥੇ ਜਿੱਥੇ ਆਇਆ ਹੈ ਨੰਨੇ ਨੂੰ ਸਿਹਾਰੀ ਹੈ ਉੱਥੇ ਤੀਨ ਨਹੀਂ ਹੈ ਤਿੰਨੇ ਦਾ ਮਤਲਬ ਹੈ ਰੱਬ ਨੇ ਜਿੱਥੇ ਤੀਨ ਲਿਖਣਾ ਥਰੀ ਉੱਥੇ ਤਿੰਨੇ ਹੈ ਔਰ ਹੈਰਾਨਗੀ ਦੀ ਗੱਲ ਹੈ ਵੀ ਸਾਰੀ ਪੋਥੀ ਚ ਇੱਕ ਲਫ਼ਜ਼ ਇੱਕੋ ਵਾਰੀ ਆਇਆ ਹੈ ਉਹ ਹੈ ਮੁਧਾਵਣੀ ਮਹੱਲੇ ਦੇ ਵਿੱਚ ਪਹਿਲਾ ਲਫ਼ਜ਼ ਥਾਲ ਵਿੱਚ ਉੱਥੇ ਤਿੰਨ ਵਸਤੂ ਨਹੀਂ ਹੈ ਉੱਥੇ ਹੈ ਤਿੰਨੇ ਇੱਕ ਹੋਰ ਅਜੀਬ ਕੌਤਕ ਹੈ ਸਾਰੇ ਗ੍ਰੰਥ ਚ ਉਹਦੇ ਨਾਲ ਦੇ ਸਪੈਲਿੰਗ ਨਹੀਂ ਮਿਲਦੇ ਅਸੀਂ ਕੰਪਿਊਟਰਾਈਜ਼ ਕਰਕੇ ਸਾਰੀ ਚੀਜ਼ ਦੇਖ ਲਈ ਇੱਕੋ ਵਾਰੀ ਇਹੀ ਮੁਦਾਵਨੀ ਮਹੱਲੇ ਚ ਤਿੰਨੇ ਲਫ਼ਜ਼ ਆਇਆ ਹੈ ਔਰ ਉਹਦੇ ਉੱਤੇ ਟਿੱਪੀ ਹੈ ਸਾਨੂੰ ਕੋਈ ਕੱਢ ਕੇ ਦੱਸਦਾ ਕਿ ਸਾਰੇ ਗ੍ਰੰਥ ਦੇ ਵਿੱਚ ਇਹਦੇ ਨਾਲ ਦੇ ਸਪੈਲਿੰਗ ਕਿਤੇ ਮਿਲਦੇ ਹੈ ਉਸ ਤਿੰਨੇ ਦੇ ਉੱਤੇ ਟਿੱਪੀ ਹੈ ਅਧਿਕ ਅਧਿਕ ਹੈ ਚੰਦਰਗੀ ਉਹਦਾ ਮਤਲਬ ਹੈ ਤਿੰਨੇ ਰੱਬ ਨੇ ਹੀ ਵਸਤੂ ਸਾਡੇ ਅੰਦਰ ਪਾਈ ਹੈ ਉਹ ਤਿੰਨ ਵਸਤੂ ਇਹ ਨਹੀਂ ਹੈ ਸਤ ਸੰਤੋਖ ਵਿਚਾਰੋ ਵੀ ਤਿੰਨ ਵਸਤਾਂ ਹੈ ਜਿਹੜੇ ਕਿ ਮਹਾਰਥੀ ਆਸੇ ਦਾ ਸਾਰੇ ਪੰਥ ਕਰਦਾ ਆ ਰਿਹਾ ਭਾਈ ਵੀਰ ਸਿੰਘ ਉਹਦਾ ਭਰਾ ਬਲਬੀਰ ਸਿੰਘ ਪਿੰਡਰਾਂ ਵਾਲੇ ਦੁਨੀਆਂ ਭਰ ਦੇ ਜਿੰਨੇ ਅਰਥ ਕਰਨ ਵਾਲੇ ਆਸੇ ਦਾ ਕਿਸੇ ਕੱਢ ਕੇ ਦੱਸ ਦੋ ਉਹਨਾਂ ਨੇ ਇਹਨੂੰ ਟਿੱਪੀ ਨੂੰ ਦੇਖਿਆ ਅਧਿਕ ਨੂੰ ਦੇਖਿਆ ਹੋਵੇ ਉਹ ਸਾਰੇ ਕਹਿੰਦੇ ਜੀ ਤੇ ਥਾਲ ਵਿੱਚ ਤਿੰਨ ਵਸਤੂ ਪਈ ਉਹ ਕਿਹੜੀ ਕਿਹੜੀ ਸਤ ਸੰਤੋਖ ਤੇ ਵਿਚਾਰ ਅੰਮ੍ਰਿਤ ਨਾ ਉਹ ਧਿਆਨ ਕਰੋ ਤੇ ਉੱਤੇ ਸਪੈਲਿੰਗ ਤੇ ਦੇਖ ਲਓ ਕੀ ਹੈ ਜੇ ਅਸੀਂ ਕਿਤੇ ਸਪੈਲਿੰਗ ਨਾ ਦੇਖਦੇ ਕੰਪਿਊਟਰ ਚ ਕੱਢ ਕੇ ਪਾਉਂਦੇ ਨਾ ਲਫ਼ਜ਼ ਅਸੀਂ ਵੀ ਸ਼ਬਦੇ ਚ ਲੈਣਾ ਵੀ ਖਰੀ ਕਿੰਨੀ ਕੁ ਵਾਰੀ ਇਹ ਸਪੈਲਿੰਗ ਆਏ ਕਿਤੇ ਨਹੀਂ ਆਏ ਸਾਰੀ ਪੋਥੀ ਚ ਇੱਕੋ ਵਾਰੀ ਇਹ ਉੱਥੇ ਮੁੰਦ ਦਿੱਤੀ ਹੈ ਬਾਣੀ ਔਰ ਅਖੀਰ ਤੇ ਧਾਨੇ ਬ੍ਰਹਮ ਗਿਆਨ ਹੈ ਜਿਹਨੂੰ ਕੋਈ ਅੱਜ ਸਿੱਧਾ ਝੂਠ ਨਹੀਂ ਕਰ ਸਕਦਾ ਔਰ ਉਹਦੇ ਮੈਨੇ ਇਸ ਅਧਿਕ ਨਾ ਖੁੱਲਣਗੇ ਅੱਜ ਅਸੀਂ ਉਹ ਜੀ ਪੇਪਰ ਪੜ੍ਹ ਰਹੇ ਹਾਂ ਟਿੱਪੀ ਹੈ ਉਹਦਾ ਨਾਂ ਚੰਦ ਵਾਂਗੂ ਉਹਦਾ ਮਤਲਬ ਕੋਈ ਬੜਾ ਗੂੜਾ ਹੈ ਜਿਹੜਾ ਕਿ ਅਸੀਂ ਐਸ ਉਹ ਲੇਖ ਪੜ੍ਹਨ ਲੱਗੇ ਹਾਂ ਜਿਹੜਾ ਜਿਹੜਾ ਸੁਣੇਗਾ ਝੰਝੂੜ ਕੇ ਹਿਲਾ ਦੇਗਾ ਵੀ ਇਹ ਟੀਕੇ ਜਲਾਉਣ ਦੇ ਹੱਕ ਹੈ ਸਾਨੂੰ ਸਾਰਾ ਹੀ ਹਿੰਦੂਇਜ਼ਮ ਜਵਾੜ ਰਹੇ ਨੇ ਟੀਕੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਖੋਜ ਨੰਬਰ 019/2 ਤਿੰਨੇ ਸਾਰੀ ਸਿੱਖੀ ਅੱਜ ਤੱਕ ਅੱਖਰ ਤਿੰਨੇ ਜਾਂ ਤਿੰਨੇ ਨੂੰ ਤੀਨ ਮੀਨਸ 3 ਜਾਂ ਤ੍ਰੈ ਹੀ ਸਮਝੀ ਬੈਠੀ ਹੈ ਤਿੰਨੇ ਜਾਂ ਤਿੰਨੇ ਦਾ ਅਰਥ ਤੀਨ ਜਾਂ ਤ੍ਰੈ ਨਹੀਂ ਹੈ ਤਿੰਨੇ ਦਾ ਅਰਥ ਹੈ ਉਸ ਅਕਾਲ ਪੁਰਖ ਨੇ ਬਗੈਰ ਟਿੱਪੀ ਵਾਲੇ ਤਿੰਨੇ ਦਾ ਅਰਥ ਹੈ ਉਸਨੇ ਉਸਦੇ ਥਾਲ ਵਿੱਚ ਤਿੰਨੇ ਵਸਤੂ ਪਈ ਹੋ ਇੱਥੇ ਤਿੰਨੇ ਦੇ ਤੇ ਟਿੱਪੀ ਪਈ ਹੋਈ ਹੈ ਸਾਰੀ ਪੋਥੀ ਵਿੱਚ ਹੋਰ ਕਿਸੇ ਵੀ ਥਾਂ ਤੇ ਟਿੱਪੀ ਵਾਲਾ ਤਿੰਨੇ ਨਹੀਂ ਹੈ ਇੱਥੇ ਟਿੱਪੀ ਪਾਉਣ ਦਾ ਅਰਥ ਕੋਈ ਖਾਸ ਪ੍ਰਤੀਤ ਹੁੰਦਾ ਹੈ ਜਾਂ ਥਾਲੇ ਵਿੱਚ ਤੈਅ ਵਸਤੂ ਪਈ ਹੋ ਇਹਨਾਂ ਦੋਨਾਂ ਜਗ੍ਹਾ ਤੇ ਸਾਰੇ ਟੀਕੇਕਾਰ ਤਿੰਨੇ ਜਾਂ ਤੈਅ ਦਾ ਅਰਥ ਤੀਨ ਜਾਂ 3 ਕਰ ਰਹੇ ਹਨ ਜੋ ਕਿ ਬਿਲਕੁਲ ਗਲਤ ਹੈ ਇੱਥੇ ਇਹਨਾਂ ਅੱਖਰਾਂ ਦਾ ਅਰਥ ਹੈ ਉਸ ਅਕਾਲ ਪੁਰਖ ਨੇ ਤਿੰਨੇ ਜਾਂ ਤਿੰਨ ਜਿੱਥੇ ਵੀ ਤੱਤੇ ਨਾਲ ਸਿਆਰੀ ਆਈ ਹੈ ਉੱਥੇ ਆਪਣੀ ਮਰਜ਼ੀ ਨਾਲ ਕਿਤੇ ਇਸਦਾ ਅਰਥ ਉਸਨੇ ਜਾਂ ਉਸਦੇ ਜਾਂ ਫਿਰ 3 ਕਰਕੇ ਕਰ ਦਿੰਦੇ ਹਨ ਜੋ ਕਿ ਗਲਤ ਹੈ ਪੋਥੀ ਵਿੱਚ ਜਿੱਥੇ ਵੀ ਤੱਤੇ ਨਾਲ ਬਿਹਾਰੀ ਆਈ ਹੈ ਉੱਥੇ ਇਸਦਾ ਅਰਥ 3 ਜਾਂ 3 ਹੈ ਉੱਪਰ ਦਸੀਆਂ 2 ਤੁੱਕਾਂ ਥਾਲ ਵਿੱਚ ਤਿੰਨੇ ਵਸਤੂ ਪਈਓ ਥਾਲੇ ਵਿੱਚ ਤੈਅ ਵਸਤੂ ਪਈਓ ਇੱਥੇ ਤਿੰਨੇ ਨੂੰ 3 ਦਾ ਭੁਲੇਖਾ ਖਾਂਦੇ ਖਾਂਦੇ ਤੈਅ ਨੂੰ 3 ਸਮਝ ਬੈਠੇ ਇਸੇ ਤਰ੍ਹਾਂ ਜਪ ਬਾਣੀ ਵਿੱਚ ਏਕਾ ਮਾਈ ਜੁਗਤ ਵਿਆਈ ਤਿੰਨੇ ਚੇਲੇ ਪ੍ਰਵਾਨ ਇੱਥੇ ਵੀ 3 ਚੇਲੇ ਅਰਥ ਨਹੀਂ ਹੈ ਇੱਥੇ ਅਰਥ ਹੈ ਉਸਦੇ ਭਗਤ ਅਤੇ ਚੇਲੇ ਹੇਠਾਂ ਦੱਸੀਆਂ ਜਾ ਰਹੀਆਂ ਤੁੱਕਾਂ ਵਿੱਚ ਕਿਤੇ ਵੀ ਤਿੰਨੇ ਦਾ ਅਰਥ 3 ਨਹੀਂ ਹੈ ਜਿਵੇਂ ਜਿੰਨੇ ਸੇਵਿਆ ਤਿੰਨੇ ਪਾਇਆ ਮਾਨ ਹਰੇ ਹਰੇ ਨਾਮ ਦਿਓ ਦਾਰੂ ਤਿੰਨੇ ਸਗਲਾ ਰੋਗ ਵਿਦਾਰੂ ਹੁਕਮ ਜਿਨ੍ਹਾਂ ਨੂੰ ਮਨਾਇਆ तिन अंतरे सबद वसाया तिन सुख पाया जो तुद पाए तिने करता एक खेल रचाया काया शरीर विचे सब किछ पाया तिन जमकाल ना व्यापई जिन सच अमृत पीवे जिते भी तत्ते नाल बिहारी आई है उत्ते इस दा अर्थ तीन है जिवें
थ्री है
तीन है थ्री है जिवें तिने देव एक संगे लाए
तीने
देव एक संगे लाए तीने नदी तै त्रुकटे माहे तीने पवन मैं एको जाने तीने पवन मैं गुरु गोपाला तीने पवन मैं एक ज्योति भुलेखा खान का सब तो वड्डा कारण यह है कि असी सियारे का उच्चारण नहीं करते भुलेखा खान का सब तो वड्डा कारण यह है कि असी सियारे का उच्चारण नहीं करते सरदार जोगिंदर सिंह तलवाड़ा भी अपनी किताब गुरबाणी उच्चारण विच लिखते हैं कि सियारी का सानू उच्चारण करना चाहिए है सियारी गूंगी नहीं है वाहेगुरु जी का खालसा वाहेगुरु जी की फतेह
एक माई जुगते तिने चेले परवान तिने चेले परवान ए थाल विच तिने
पेपर पढ़ते हैं मुंडा संतोख सरम
चोली ध्यान की करे पप्पू ते मुंडा संतोख सरम पत जो ही ध्यान की करे पप्पू
वाहेगुरु जी का खालसा वाहेगुरु जी की फतेह शब्द खोज नंबर 012/2 मुंदा संतोख सरम पत चोली मुंदा संतोख सरम पत चोली ध्यान की करे विभूते खिंता काल कुआरी काया जुगते डंडा परतीते आई पंथी सगल जमाती मने जीता जग जीत आदेश तिसे आदेश आदे अनिल अनादे अनाते जुग जुग एकोवे इस अंक विच जोगियां दा बारला पेक डिस्कस किया गया है जोगियां दे बारले पेख नू दे पांच निशान दिते गए हैं पहला मुद्रा दूजा चोली तीजा विभूत चौथा किंता पंजवा डंडा ए पंजे चीजां बारले पेख दियां गुरु साहिब ने नहीं मनिया वो अपने शब्दां विच सिखां नू बारला पेख ना करन दा हुक्म दे रहे हैं इत संजमे प्रभ किन्नी ना पाया भगवती मुद्रा मन मोया माया छोडो वेस पेख चतुराई दुबदा ए फल नहीं जियो पेख करे गुरु शब्द ना कमाए पेख दिखावे सच ना कमावे पेखी प्रभु न लभई विण सच्ची सिखन गुरु साहिब सानू बारला पेख करन तो मना कर रहे होन और सानू रहत मर्यादा दा वास्ता दे के आख्या जा रहा है कि तुसी पांच ककार पाने ही पाने हन ए गुरु साहिब दा हुक्म है कि ककार पाना ही सिखी है पर साडी पवित्र पोथी विच बारले पेख ना करन दा हुक्म मिलदा है सिक्खी नू बारले पेखा विच रहतनामिया ने फसाया होया है जो कि गुरु साहिब तो काफी बाद विच लिखे गए हन सरदार गंडा सिंह भी अपनी किताब विच लिखदे हन कि इतिहास विच सानू पंज हथियारां दा जिक्र मिलदा है ना कि पंज ककारां दा सानू साबत सूरत रहण दा हुक्म है ना हिंदुआं वक्कण मुंडन करो अते ना ही मुसलमाना वक्कण सुन्नत तथा खतने कराओ मुंदा संतोख सरम पर चोली ध्यान की करे विभूते गुरु साहिब जोगियां नू समझा रहे हन संतोख दियां मुद्रा बना जीवन विच तू संतोख रख यही तेरी मुद्रा हन बिना संतोख नहीं को राजा सुपन मनोरथ बिरथे सब काज है तू इज्जत नाल मेहनत करके रोटी खा ना कि दुनिया अगे चोली फराई फिर तू मेहनत करके रोटी खा अते अपना परिवार पाल पूजा दे तन नाल तू अपने परिवार नू ना पाल
फिर को
तू इज्जत नाल मेहनत करके रोटी खा ना कि दुनिया अगे चोली फराई फिर तू मेहनत करके रोटी खा अते अपना परिवार पाल पूजा दे तन नाल तू अपने परिवार नू ना पाल ए करना गलत है अगर तू कोई धर्म दा काम करना चाहंदा है तां फ्री कर पर रोटी मेहनत करके खा
ਅੱਜ ਕੱਲ ਸਾਰੇ ਪੁਜਾਰੀਆਂ ਦਾ ਕੀ ਹਾਲ ਆ? ਬਾਬਾ ਨਾਨਕ ਲਿਖ ਰਿਹਾ, ਭੁੱਖਾ ਮੁੱਲਾ ਘਰੇ ਮਸੀਹ, ਭੁੱਖਾ ਮੁੱਲਾ ਘਰੇ ਮਸੀਹ। ਕਰ ਕਰ ਗੁਰਦੁਆਰੇ ਬਣਾਈ ਜਾਂਦੇ ਆ, ਔਰ ਉਹਦੇ ਉੱਤੇ ਲਾਊਡ ਸਪੀਕਰ ਲਾਏ ਆ ਚਾਰੇ ਬੰਨੇ, ਕੀ ਕਿਤੇ ਬੱਚੇ ਪੜ੍ਹ ਕੇ ਪਾਸ ਨਾ ਹੋ ਜਾਣ। ਦੇਰ ਰੌਲਾ ਇੱਕ ਗੁਰਦੁਆਰੇ ਚ ਕੱਲਾ ਭਾਈ ਸਾਰੀ ਸਾਰੀ ਕਾਲਜ ਨੂੰ ਤਰਫਾ ਪਾ ਦਿੰਦਾ ਫੜ ਕੇ। ਉਹ ਕੀ ਹੈ? ਭੁੱਖੇ ਮੁੱਲਾ ਘਰੇ ਮਸੀਹ, ਭੁੱਖੇ ਮੁੱਲਾ ਘਰੇ ਮਸੀਹ। ਉਹ ਕੀ ਹੈ? ਰੋਟੀਆਂ ਕਾ ਪੂਰੇ ਤਾ, ਬੜੀ ਘਾਲ ਖਾ ਕੇ ਖਾਂਦੇ ਆ ਸਾਰਾ ਪੁਜਾਰੀ ਸਾਰਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਹੈ? ਉਹ ਹੈ ਭੁੱਖੇ ਮੁੱਲਾ ਘਰੇ ਮਸੀਹ, ਭੁੱਖੇ ਮੁੱਲਾ ਘਰੇ ਮਸੀਹ। ਨਾਨਕ ਨਾਨਕ ਅੱਗੇ ਅੱਗੇ ਸੋ ਮਿਲੇ ਕਾਲੇ ਦੇ। ਕਰਕੇ ਸਿੱਖੀ ਦਾ ਬਹੁਤ ਬੁਰਾ ਹਾਲ ਹੈ, ਔਰ ਸਾਡੀ ਬਾਣੀ ਚ ਪਹਿਲਾਂ ਹੀ ਇਹ ਸਾਰੀਆਂ ਤੰਬੀਹ ਕਰ ਦਿੱਤੀ ਹੈ। ਇਹ ਲੇਖ ਐਡਾ ਕੀਮਤੀ ਹੈ, ਜੇ ਕਿਤੇ ਸਾਰੇ ਸਿੱਖ ਪੜ ਗਏ, ਇਹ ਹਰ ਚੀਜ਼ ਦੀ ਬਾਈਕਾਟ ਕਰਨ ਵਾਲੀ ਹੈ। ਕੋਈ ਇਨਕਲਾਬ ਆਉਣ ਵਾਲਾ ਹੈ ਜੇ ਅਸੀਂ ਕਿਤੇ ਬਾਣੀ ਦੇ ਨਾਲ ਸਮਝ ਕੇ ਆਪਣਾ ਜੀਵਨ ਬਣਾ ਕੇ, ਤੇ ਅਸੀਂ ਐਜੂਕੇਟ ਜੇ ਇੱਕ ਵਾਰੀ ਹੋ ਜਾਈਏ ਤੇ ਅਸੀਂ ਆਪਣੇ ਆਪ ਹੀ ਇਹ ਸਾਰੇ ਲੇਖ ਲਿਖਣ ਲੱਗ ਪਾਂਗੇ। ਹਾਂਜੀ,
ਸੁਆ ਵਿਭੂਤੇ ਦੀ ਜਗ੍ਹਾ ਤੂੰ ਗੁਰੂ ਦੇ ਸ਼ਬਦ ਨਾਲ ਤਾਂ ਧਿਆਨ ਰੱਖ। ਸਵਾ ਵਿਭੂਤ ਦੀ ਜਗ੍ਹਾ ਤੂੰ ਗੁਰੂ ਦੇ ਸ਼ਬਦ ਦਾ ਧਿਆਨ ਰੱਖ। ਗੁਰ ਕਾ ਸ਼ਬਦ ਮੇਰਾ ਅੰਤਰੇ ਧਿਆਨ, ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਓ।
ਪਾਤਸ਼ਾਹ
ਕਿੰਤਾ ਕਾਲ, ਜਿਸ ਤਰ੍ਹਾਂ ਤੂੰ ਆਪਣੀ ਗੋਦੜੀ ਸਦਾ ਆਪਣੇ ਕੋਲ ਰੱਖਦਾ ਹੈ, ਉਸੇ ਤਰ੍ਹਾਂ ਤੂੰ ਸਦਾ ਮੌਤ ਨੂੰ ਯਾਦ ਰੱਖ। ਕੁਆਰੀ ਕਾਇਆ ਜੁਗਤੇ, ਆਪਣੇ ਸਰੀਰ ਨੂੰ ਤੂੰ ਇਸ ਮਾਇਆ ਤੋਂ, ਇਸ ਸੰਸਾਰ ਵਿਚ ਇਨ੍ਹਾਂ ਪੰਜਾਂ ਵਿਕਾਰਾਂ ਕਾਮ ਕ੍ਰੋਧ ਲੋਭ ਮੋਹੰਕਾਰ ਤੋਂ ਬਚਾ ਕੇ ਰੱਖ। ਡੰਡਾ ਪ੍ਰਤੀਤੇ, ਪ੍ਰਭੂ ਵਿਚ ਸ਼ਰਧਾ ਰੱਖਣ ਨੂੰ ਤੂੰ ਡੰਡਾ ਬਣਾ। ਆਈ ਪੰਥੀ, ਇਸ ਤਰ੍ਹਾਂ ਤੂੰ ਇਸ ਪਰਸਤੇ ਤੇ ਆਈ
ਆ ਜਾ। ਪੰਥ ਦਾ ਲੈਦਾ ਆਈ ਪੰਥੀ ਦੀ ਜੋਗੀਆਂ ਦਾ ਪੰਥੀ ਮਰ ਸਿੱਧੇ ਕਹਿੰਦੇ ਐਸ ਪੰਥ ਤੇ ਆ ਜਾ, ਐਸ ਰਸਤੇ ਤੂੰ ਆ ਜਾ। ਆਈ ਪੰਥੀ, ਐਸ ਪੰਥ ਤੇ ਆ ਜਾ। ਹਾਂਜੀ,
ਸਗਲ ਜਮਾਤੀ, ਸਾਰੇ ਸੰਸਾਰ ਨੂੰ ਤੂੰ ਆਪਣੀ ਜਮਾਤ ਕਲਾਸ ਫੈਲੋ ਸਮਝ। ਮਨ ਜੀਤੈ ਜਗ ਜੀਤ, ਤੂੰ ਬਾਹਰਲੇ ਪੇਖਾਂ ਨੂੰ ਛੱਡ, ਨਾਮ ਜਪ ਕੇ ਆਪਣੇ ਅੰਦਰ ਵੜ ਤੇ ਮਨ ਨੂੰ ਜਿੱਤ। ਇਸ ਤਰ੍ਹਾਂ ਮਨ ਨੂੰ ਜਿੱਤ ਕੇ ਤੂੰ ਸਾਰੇ ਜਗ ਨੂੰ ਜਿੱਤ ਸਕੇਗਾ। ਆਦੇਸ਼ ਤਿਸੇ ਆਦੇਸ਼, ਆਦੇ ਅਨਿਲ ਅਨਾਦ ਅਨਾਹਤੇ, ਜੁਗ ਜੁਗ ਏਕੋ ਵੇਸ਼। ਉਸ ਅਕਾਲ ਪੁਰਖ ਨੂੰ ਸਦਾ ਨਮਸਕਾਰ ਹੈ, ਜਿਹੜਾ ਮੁੱਢ ਤੋਂ ਹੈ, ਪਵਿੱਤਰ ਹੈ, ਨਾਸ਼ ਰਹਿਤ ਹੈ ਅਤੇ ਜੁਗ ਜੁਗ ਤੋਂ ਸ਼ਬਦ ਏਕੋ ਰੂਪ ਹੀ ਹੈ। ਸ਼ਬਦ ਹੀ ਉਸਦਾ ਨਿਯਮ ਹੈ। ਵਾਹਿਗੁਰੂ ਜੀ ਕਾ ਖਾਲਸਾ।
ਭੁਗਤੇ ਗਿਆਨ ਦਇਆ ਭੰਡਾਰਨੇ, ਘਟੇ ਘਟੇ ਵਾਚੇ ਨਾਦ।
ਆਇਸ ਦਾਸੀ ਪੇਪਰ ਪੜ੍ਹਨ ਲੱਗੇ, ਕਿਉਂਕਿ ਰੋਜ਼ ਪਾਠ ਪੜ੍ਹਦੇ ਹਾਂ, ਲੇਕਿਨ ਇਹਦਾ ਰਹੱਸ ਚ ਜਾਣ ਲੱਗੇ। ਜੇ ਕਿਤੇ ਪੇਪਰ ਧਿਆਨ ਨਾ ਪੜ੍ਹਿਆ ਹੋਵੇ ਜਾਂ ਟੇਪ ਸੁਣੀ ਹੋਵੇ, ਸਾਨੂੰ ਪਾਠ ਦਾ ਇੰਨਾ ਆਨੰਦ ਆਊ, ਅਸੀਂ ਕੁੱਦ ਕੁੱਦ ਕੇ ਨਾਮ ਜਪਾਂਗੇ ਵੀ ਹੈ ਐਡਾ ਉੱਚਾ ਬ੍ਰਹਮ ਗਿਆਨ। ਸੋ ਅਗਲਾ ਅਸੀਂ ਪੜ੍ਹਦੇ ਹਾਂ ਭੁਗਤ ਗਿਆਨ ਦਇਆ ਭੰਡਾਰਨੇ, ਔਰ ਇਹ ਲੇਖ ਪੜ੍ਹ ਕੇ ਅਸੀਂ ਕੰਨਾਂ ਨੂੰ ਹੱਥ ਲਾਵਾਂਗੇ ਵੀ ਅਸੀਂ ਕਦੀ ਆਂਡਾ ਮਾਸ ਸ਼ਰਾਬ ਦੇ ਲਾਗੇ ਨਾ ਜਾਈਏ। ਇਹ ਸਾਨੂੰ ਜਪ ਬਾਣੀ ਚੋਂ ਸਿੱਧੀ ਸੇਧ ਮਿਲਦੀ ਹੈ, ਤਾਂ ਇਹ ਪੇਪਰ ਪੜ੍ਹਨ ਲੱਗੇ ਹੈ। ਇਹਦਾ ਅਰਥ ਇਹ ਹੈ ਵੀ ਜੋਗੀ ਕਰਦੇ ਸੀ ਇਹ ਸਾਰੀਆਂ ਚੀਜ਼ਾਂ, ਜਿਹੜਾ ਸਿੱਖ ਹੈ ਗੁਰੂ ਨਾਨਕ ਦਾ, ਐਸ ਭੁਗਤ ਗਿਆਨ ਦਇਆ ਭੰਡਾਰਨ ਦੇ ਪੇਪਰ ਨੂੰ ਜਾਂ ਸੁਣ ਕੇ ਇਸ ਦੇ ਅਰਥ ਕੰਨਾਂ ਨੂੰ ਹੱਥ ਲਾਏਗਾ ਵੀ ਮੈਂ ਆਪਣਾ ਲੇਖਾ ਸਾਫ ਕਰਾਂ, ਔਰ ਮੈਂ ਕਦੀ ਗਾਂਹ ਨੂੰ ਨਾ ਲੇਖਾ ਵਧਾਵਾਂ, ਮਰਨ ਵੇਲੇ ਮੈਂ ਸੌਖਾ ਮਰਾਂ। ਜਿਹੜੇ ਜਿਹੜੇ ਜੀਵ ਮੈਂ ਖਾਂਦਾ ਹਾਂ ਜਾਂ ਸ਼ਰਾਬ ਪੀਂਦਾ ਹਾਂ ਜਾਂ ਇਹ ਸਾਰੀ ਚੀਜ਼ ਹੋ ਰਹੀ ਹੈ, ਇਹ ਇਸੇ ਕਰਕੇ ਹੋਈ ਹੈ ਵੀ ਪੁਜਾਰੀ ਟੋਲਾ ਖੰਡੇ ਬਾਟੇ ਦੀ ਪੌਲ ਦੇਣ ਲੱਗਾ, ਸਿਰਫ ਮਨਾ ਕਰਦਾ ਹੈ ਤੰਬਾਕੂ ਜੀ, ਤੰਬਾਕੂ ਨਹੀਂ ਖਾਣਾ, باقی سب کچھ آپ کرتے ہوں. اس کر کے میں کہنا ہوں بھی شیخ جو مسلمانوں دے ہے شیخ اتنی شوقین ہے ولایت کے کہ اب صرف منع کرتے ہیں دیسی شراب سے. یہ انگریزی بھی شاید پی لو تھی شیخ. مسلمانوں دی وہ قوم ہے جڑی کدی شراب دے لاگے نہیں جاندی. تے او نال میں ایک شعر کڑیا سی کالج ویلے بھی شیخ اتنی شوقین ہے ولایت کے کہ اب منع کرتے ہیں صرف دیسی شراب سے. انگریزی بھی شک پی لو. وہ میں کہ ساڈے چ بھی یہ حال ہے بھی پانچ پیارے اتنے شوقین ہیں ماس اور شراب کے کہ اب صرف منع کرتے ہیں تمباکو سے. انہوں سپ لڑ جا بھی جی دڑاؤن لگے تھی پانڈے پاؤن لگے ہو بانی چ سب چیز لکھی ہے تھی کیوں ڈرتے ہو پر آپ سیون کرتے ہیں.
سارے بڑے بڑے مہارتھی یہ لکھ لکھ رہے ہیں بھی ہاں جی ماس کھانا جائز ہے. اج اسی انہوں کا پول کٹ رہے ہیں اور سدا ہی سچیت ہوں پینا جڑے وڈے جا کتاباں چھاپی جاندے سارے بانی تو الٹ چیزاں نے. بانی کدی یہ چیز الاؤ نہیں کرتی. اج اسی وہ مار کے دا لکھ لکھ پڑھ لگے ہاں.
واحگرو جی کا خالصہ واحگرو جی کی فتح. شبد کھوج نمبر 011/2 بھگتے گیان دیا پنڈارنے. بھگتے گیان دیا پنڈارنے کٹ کٹے واجے ناد آپے ناتھ ناتھی سب جا کی ردے سیدھے اورا ساتھ سنجوگ ونجوگ دوئیں کار چلاوے لکھے آوے پاک آدیس سے آدیس آدے انیل انادے اناہتے جگ جگ ایک ویس. انک نمبر 29 بھگتے شراب دے پیالے نو آخدے ہن.
بھگتے
شراب دے پیالے نو آخدے ہن. پنڈارنے دا ارتھ ہے ساکی شراب اتے ماس ونڈن والا. ناد بگل وجاڑ نو کہندے ہن. جوگیاں دا جدو کھان پین دا سمے ہوندا سی اس وقت تو بگل وجا کے سارے جوگیاں نو اکٹھے کردے پھر اکو پیالے وچ شراب پیندے اتے پکایا ہویا ماس کھان ونڈدے. گرو صاحب کہندے ہن جیڑا شراب دا پیالہ تیرے کول ہے اس نو تو گیان بنا
گیان بنا
اتے سارے سنسار وچ ونڈ. ماس کھان دی جگہ تو جیواں تے دیا کر کیونکہ ہر کٹ شریر وچ او آپ ہی ہے. ایتھے گرو صاحب جوگیاں سنسار نو شراب نہ پین اتے ماس نہ کھان دا اپدیش دے رہے ہن. جیویں سچ تا پر جانیے جا سکھ سچی لے دیا جانے جیاں کی کچھ پن دان کرے جیاں کوتنا سنگے پرانی.
محلہ پنجواں کہندا سکھ شرم نہیں کھاندا جیاں نو کون لگا مرغی مارن لگا. حالانکہ لکھیا تو کیوں مرغی مارے. وہ کہندے سنگ دے نہیں ہے سکھ جن جیاں نو کو کے مارنا ہے مسلمانوں سی شاہ رگ وڈنی اور انہاں نو حلال کرنا. کہندے سکھ بھی وہ جیاں کو تے نہ سنگے پرانے.
اسنک گلوٹ ہتیا کمائے کلے ہوئی کتے موہی خاج ہوا مردار. گرو صاحب دا حکم ہوئے ماس نہ کھان دا پر سکھاں نے سکھاں دے مہارتھی بھائی ویر سنگھ سردار رگبیر سنگھ بیر گیانی سنت سنگھ مسکین لکھتی روپ وچ سانو کہہ رہے ہن کہ تسی ماس کھا سکتے ہو. اسی گرو صاحب دے حکم نو سچ منیے کہ انہاں مہارتھیاں دی لکھتاں نو انہاں نے ماس کھان دے وشے تے سکھ قوم نو گمراہ کیتا ہویا ہے. بھگتے گیان دیا پنڈارنے کٹے کٹے واجے ناد اتھے گرو صاحب سکھاں نو اپدیش دے رہے ہن کہ تسی شراب دے پیالے دی جگہ گیان دا پیالہ پیو اتے سنسار وچ وی ونڈو تاکہ اس گیان نال سارا سنسار سکھی ہو سکے. سکھی وچ گیان کی ہے؟ گیان ہے نام جپنا. جیویں ایسا گیان جپو من میرے ایسا گیان جپو میرے میتا